ਵਾਰ 22 ਦੀ ਪੌੜੀ 10 ਵਿੱਚ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ। ਸਤਿਗੁਰ ਸੱਚਾ ਨਾਉ ਆਖ ਸੁਣਾਇਆ, ਗੁਰ ਮੂਰਤ ਸੱਚ ਥਾਉ ਧਿਆਨ ਤਰਾਇਆ, ਸਾਧ ਸੰਗਤ ਅਸਰਾਉ ਸੱਚ ਸੁਹਾਇਆ, ਦਰਗਹ ਸੱਚ ਨਿਆਉ ਹੁਕਮ ਚਲਾਇਆ, ਗੁਰਮੁਖ ਸੱਚ ਗਰਾਉ ਸ਼ਬਦ ਵਸਾਇਆ, ਮਿਟਿਆ ਗਰਭ ਗੁਆਉ ਗਰੀਬੀ ਛਾਇਆ, ਗੁਰਮਤ ਸੱਚ ਹਿਆਉ ਅਜਰ ਚਰਾਇਆ, ਤਿਸ ਬਲਿਹਾਰੈ ਜਾਉ ਸੋ ਭਾਣਾ ਪਾਇਆ, ਤਿਸ ਬਲਿਹਾਰੈ ਜਾਉ ਸੋ ਭਾਣਾ ਪਾਇਆ। ਸਤਿਗੁਰ ਸੱਚਾ ਨਾਉ ਆਖ ਸੁਣਾਇਆ। ਸਤਿਗੁਰੂ ਨੇ ਨਿਰੰਕਾਰ ਪਰਮੇਸ਼ਰ ਦਾ ਸੱਚਾ ਨਾਮ ਆਖ ਕੇ ਸਾਰੇ ਦੇ ਸਾਰੇ ਸੰਸਾਰ ਨੂੰ ਸੁਣਾ ਦਿੱਤਾ ਹੈ, ਸਾਰੇ ਜਗਤ ਸੰਸਾਰ ਦੇ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਨਿਰੰਕਾਰ ਪਰਮੇਸ਼ਰ ਦਾ ਨਾਮ ਜਪੋ ਸਿਮਰਨ ਕਰੋ। ਇਹ ਸਾਰੇ ਜਗਤ ਨੂੰ ਸੁਣਾਇਆ ਹੈ, ਭਾਵ ਸੰਸਾਰ ਦੇ ਦੇਹਧਾਰੀਆਂ ਵਾਂਗੂ ਨਹੀਂ। ਤੇ ਜੇ ਕਿਸੇ ਨੂੰ ਉਪਦੇਸ਼ ਦੇਣਾ, ਗੁਰਮੰਤਰ ਦੇਣਾ ਹੈ ਤੇ ਕੰਨ ਦੇ ਵਿੱਚ ਦੇਣਾ ਤੇ ਦੂਸਰੇ ਨੂੰ ਨਹੀਂ ਦੱਸਣਾ, ਇਹ ਨਹੀਂ ਹੈ ਗੁਰਮਤ ਵਿੱਚ। ਗੁਰਮਤ ਦਾ ਅਸੂਲ ਇਹ ਹੈ ਕਿ ਸਤਿਗੁਰੂ ਨੇ ਸਾਰੇ ਦੇ ਸਾਰੇ ਜਗਤ ਨੂੰ ਸੁਣਾਇਆ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ 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 ਵਾਹੇ ਜੀਓ ਸਾਰੇ ਜਗਤ ਨੂੰ ਕਹਿ ਕੇ ਸੁਣਾਇਆ ਹੈ। ਤੇ ਨਾਲ ਇਹ ਵੀ ਆਖਿਆ ਆਪਣੇ ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ, ਕਿ ਕੱਲਾ ਆਪ ਹੀ ਨਹੀਂ ਜਪਣਾ, ਆਪ ਨਾਮ ਜਪਣਾ, ਦੂਸਰਿਆਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜਨਾ ਹੈ। ਗੁਰਮੂਰਤ ਸੱਚ ਥਾਉ ਧਿਆਨ ਧਰਾਇਆ। ਜਿਹੜੇ ਗੁਰਸਿੱਖ ਪਿਆਰੇ ਹਨ ਸਾਧ ਸੰਗਤ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਹੀ ਸਵੈ ਸਰੂਪ ਦਾ ਸੱਚਾ ਥਾਉ ਤੇ ਧਿਆਨ ਧਾਰਦੇ ਹਨ, ਕਿਉਂਕਿ ਗੁਰਮੂਰਤ ਸੱਚ ਥਾਉ। ਗੁਰੂ ਦੀ ਮੂਰਤੀ ਕੀ ਹੈ? ਸੱਚ ਦੇ ਨਾਲ ਜੁੜ ਜਾਣਾ, ਆਪਣੇ ਮਨ ਹਿਰਦੇ ਵਿੱਚ ਸੱਚ ਨੂੰ ਟਿਕਾ ਲੈਣਾ, ਧਿਆਨ ਧਰਾਇਆ। ਐਸਾ ਧਿਆਨ, ਐਸੀ ਸੁਰਤ ਹੀ ਗੁਰਸਿੱਖ ਪਿਆਰਿਆਂ ਨੇ ਇਕਾਗਰ ਕੀਤੀ ਹੈ। ਸਾਧ ਸੰਗਤ ਅਸਰਾਓ ਸੱਚ ਸੁਹਾਇਆ। ਗੁਰੂ ਪਿਆਰਿਆਂ ਨੇ ਸਾਧ ਸੰਗਤ ਦਾ ਹੀ ਆਸਰਾ ਲਿਆ, ਇਹ ਸੱਚਾ ਆਸਰਾ ਹੈ। ਕਹਿਣ ਲੱਗੇ ਸਾਧ ਸੰਗਤ ਦਾ ਆਸਰਾ ਸੱਚਾ ਹੈ। ਸਾਧ ਸੰਗਤ ਵਿੱਚ ਨਿਰੰਕਾਰ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਵਾਹਿਗੁਰੂ ਪ੍ਰਭੂ ਦੀ ਬੰਦਗੀ ਹੈ, ਭਗਤੀ ਹੈ। ਤਾਂ ਸਾਧ ਸੰਗਤ ਫਿਰ ਐਸਾ ਹੈ ਇਹ ਆਸਰਾ ਜਿਹੜਾ ਸਦੀਵੀ ਕਾਲ ਵਾਸਤੇ ਸੁਭਾਏਮਾਨ ਹੈ, ਸੱਚਾ ਆਸਰਾ ਹੈ। ਦਰਗਹ ਸੱਚ ਨਿਆਉ ਹੁਕਮ ਚਲਾਇਆ। ਦਰਗਾਹ ਵਿਖੇ ਵੀ ਫਿਰ ਸੱਚਾ ਨਿਆਂ ਹੁੰਦਾ ਹੈ, ਉੱਥੇ ਇੱਕੋ ਪਰਮਾਤਮਾ ਦਾ ਹੀ ਹੁਕਮ ਚੱਲਦਾ ਹੈ। ਤੇ ਜਿਹੜੇ ਇੱਕ ਪਰਮਾਤਮਾ ਦੇ ਸੱਚੇ ਨਾਮ ਨਾਲ ਜੁੜੇ ਹੋਏ ਨੇ ਉਹ ਖਰੇ ਲੋਕ ਨੇ। ਉਹਨਾਂ ਖਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਕਰ ਲਿਆ ਜਾਂਦਾ ਹੈ, ਤੇ ਜਿਹੜੇ ਖੋਟੇ ਜੀਵਨ ਵਾਲੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚੋਂ ਦੁਰਕਾਰ ਦਿੱਤਾ ਜਾਂਦਾ ਹੈ। ਗੁਰਮੁਖ ਸੱਚ ਗਰਾਉ ਸ਼ਬਦ ਵਸਾਇਆ। ਗੁਰਮੁਖਾਂ ਦਾ ਗਰਾਉ, ਗਰਾਂ ਦਾ ਅਰਥ ਹੁੰਦਾ ਪਿੰਡ, ਗਰਾਮ, ਗਰਾਮ ਤੋਂ ਗਰਾਉ ਸ਼ਬਦ ਬਣਿਆ। ਗੁਰਮੁਖ ਸੱਚ ਗਰਾਉ ਸ਼ਬਦ ਵਸਾਇਆ। ਗੁਰਮੁਖਾਂ ਦਾ ਗਰਾਮ ਜਿਹੜਾ ਹੈ ਉੱਥੇ ਸੱਚੇ ਸ਼ਬਦ ਦਾ ਹੀ ਨਿਵਾਸ ਹੈ। ਹਿਰਦੇ ਰੂਪੀ ਪਿੰਡ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਹੀ ਵਸਦਾ ਹੈ। ਨੀਕੀ ਸਾਧ ਸੰਗਾਨੀ, ਭਾਵ ਹਰ ਪਲ, ਹਰ ਘੜੀ, ਹਰ ਪੈਰ, ਹਰ ਸਵਾਸ ਉਹ ਨਿਰੰਕਾਰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਹੀ ਜੁੜੇ ਹੋਏ ਹਨ। ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ। ਉਹ ਹਰ ਪਲ, ਹਰ ਘੜੀ, ਹਰ ਸਵਾਸ, ਹਰ ਦਿਨ, ਹਰ ਰਾਤ ਵਾਹਿਗੁਰੂ 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 ਹੀ ਜਪਦੇ ਹਨ, ਜਿਹੜਾ ਉਪਦੇਸ਼ ਉਹਨਾਂ ਦੇ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ। ਮਿਟਿਆ ਗਰਭ ਗੁਆਉ ਗਰੀਬੀ ਛਾਇਆ। ਜਿਸ ਨੇ ਆਪਣੇ ਅੰਦਰੋਂ ਗਰਭ ਗੁਆ ਕੇ, ਗਰਭ ਦਾ ਅਰਥ ਹੰਕਾਰ, ਆਪਣੇ ਅੰਦਰੋਂ ਹੰਕਾਰ ਹਉਮੈ ਨੂੰ ਗਵਾ ਕੇ, ਜਿਨ੍ਹਾਂ ਨੇ ਗਰੀਬੀ ਨੂੰ ਆਪਣੇ ਦਿਲ ਹਿਰਦੇ ਦੇ ਵਿੱਚ ਵਸਾਇਆ ਹੈ, ਉਹਨਾਂ ਦੇ ਹਿਰਦਿਆਂ ਵਿੱਚ ਹੀ ਪਰਮੇਸ਼ੁਰ ਦੇ ਨਾਮ ਦਾ ਟਿਕਾਣਾ ਬਣਿਆ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਉਹਨਾਂ ਹਿਰਦਿਆਂ ਵਿੱਚ ਹੀ ਵਸਿਆ ਹੈ ਜਿਨ੍ਹਾਂ ਹਿਰਦਿਆਂ ਵਿੱਚੋਂ ਹਉਮੈ ਹੰਕਾਰ ਮੁੱਕ ਗਿਆ ਹੈ। ਕਾਰਨ, ਜਿਸ ਹਿਰਦੇ ਵਿੱਚ ਹਉਮੈ ਹੈ ਉੱਥੇ ਪਰਮੇਸ਼ੁਰ ਦਾ ਨਾਮ ਨਹੀਂ ਟਿਕ ਸਕਦਾ। ਵੇਖੋ ਸਾਧ ਸੰਗਤ, ਵਿਕਾਰ ਭਾਵੇਂ ਸਾਰੇ ਹੀ ਮਾੜੇ ਨੇ, ਸਾਰੇ ਹੀ ਵਿਕਾਰ ਬੁਰੇ ਨੇ, ਆਤਮਿਕ ਜੀਵਨ ਨੂੰ ਬਰਬਾਦ ਕਰਦੇ ਹਨ, ਪਰ ਜਦੋਂ ਪਰਮੇਸ਼ੁਰ ਦੇ ਨਾਮ ਨਾਲ ਕਿਸੇ ਦੀ ਵਿਰੋਧਤਾ ਦੱਸੀ ਹੈ ਤਾਂ ਪਾਤਸ਼ਾਹ ਨੇ ਬਾਣੀ ਵਿੱਚ ਹਉਮੈ ਨੂੰ ਹੀ ਦੱਸਿਆ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋ ਗਈ ਤਾਂ ਮਨ ਬਿਰਥਾ ਜਾਏ। ਨਾ ਹਉਮੈ ਵਿੱਚ ਸਿਮਰਨ ਕੀਤਾ ਜਾ ਸਕਦਾ ਹੈ, ਨਾ ਹਉਮੈ ਦੇ ਵਿੱਚ ਸੇਵਾ ਕਮਾਈ ਜਾ ਸਕਦੀ ਹੈ। ਇਸ ਲਈ ਜਿਨ੍ਹਾਂ ਦੇ ਅੰਦਰੋਂ ਗਰਬ ਮਿਟ ਗਿਆ ਹੈ, ਹੰਕਾਰ ਮੁੱਕ ਗਿਆ ਹੈ, ਹਉਮੈ ਨਾਸ਼ ਹੋ ਗਈ ਹੈ, ਤੇ ਜਿਨ੍ਹਾਂ ਨੇ ਗਰੀਬੀ ਨੂੰ ਆਪਣੇ ਮਨ ਹਿਰਦੇ ਚ, ਨਿਮਰਤਾ ਨੂੰ ਹਿਰਦੇ ਚ ਵਸਾਇਆ, ਉਹਨਾਂ ਨੇ ਹੀ ਪਰਮੇਸ਼ਰ ਨੂੰ ਪਾਇਆ ਹੈ, ਉਹਨਾਂ ਨੇ ਹੀ ਸਮਝੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਚ ਟਿਕਾਇਆ ਹੈ, ਕਿਉਂਕਿ ਉੱਥੇ ਹਉਮੈ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨੀ ਦੇਰ ਸਾਡੇ ਅੰਦਰ ਮੈਂ ਮੇਰੀ ਹਉਮੈ ਹੰਕਾਰ ਸੀ, ਵਾਹਿਗੁਰੂ ਤੂੰ ਨਹੀਂ ਸਾਂ ਵੱਸਦਾ ਉਨੀ ਦੇਰ। ਹੁਣ ਜਦੋਂ ਤੇਰਾ ਟਿਕਾਣਾ ਹੋ ਗਿਆ, ਹੁਣ ਮੈਂ ਮੇਰੀ ਖਤਮ ਹੋ ਗਈ। ਗੁਰਮਤ ਸੱਚ ਹਿਆਉ ਅਜਰ ਜਰਾਇਆ। ਜਿਨ੍ਹਾਂ ਗੁਰਸਿੱਖ ਗੁਰੂ ਪਿਆਰਿਆਂ ਨੇ ਗੁਰੂ ਦੀ ਮਤ ਦੀ ਸਿੱਖਿਆ ਧਾਰੀ ਹੈ, ਭਾਵ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਉਣਾ ਕੀਤਾ, ਉਹਨਾਂ ਦਾ ਹਿਰਦਾ ਹੀ ਸੱਚਾ ਹੈ, ਉਹ ਫਿਰ ਅਜਰ ਸ਼ਕਤੀ ਨੂੰ ਜਰ ਲੈਂਦੇ ਹਨ। ਜੋ ਸਤਿਗੁਰੂ ਦੇ ਚਰਨਾਂ ਵਿੱਚੋਂ ਉਹਨਾਂ ਨੂੰ ਆਨੰਦ ਮਿਲਦਾ, ਰਸ ਮਿਲਦਾ ਹੈ, ਟਿਕਾਅ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਖੇੜਾ ਮਿਲਦਾ ਹੈ, ਉਸ ਤਾਕਤ ਨੂੰ, ਉਸ ਸਮਰੱਥਾ ਨੂੰ ਜਰ ਕੇ ਰੱਖਦੇ ਹਨ ਗੁਰੂ ਦੇ ਪਿਆਰੇ। ਤਿਸ ਬਲਿਹਾਰ ਜਾਉ ਸੋ ਭਾਣਾ ਪਾਇਆ। ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਵਾਰਨੇ ਜਾਂਦਾ ਹਾਂ, ਬਲਿਹਾਰ ਜਾਂਦੇ ਹਾਂ ਅਸੀਂ ਉਹਨਾਂ ਤੋਂ। ਪੁੱਛਿਆ ਜੀ ਕਿੰਨਾ ਤੋਂ? ਭਾਣਾ ਪਾਇਆ, ਜਿਨ੍ਹਾਂ ਨੂੰ ਸਤਿਗੁਰੂ ਦਾ ਭਾਣਾ ਚੰਗਾ ਲੱਗਦਾ ਹੈ। ਭਾਣਾ ਮੰਨੇ ਸੋ ਸੁੱਖ ਪਾਏ, ਭਾਣੇ ਵਿੱਚ ਸੁੱਖ ਪਾਏਗਾ। ਪਰ ਇੱਕ ਬਾਣੀ ਚ ਬਚਨ ਆਇਆ, ਗੁਰਮੁਖ ਤੇਰਾ ਭਾਣਾ ਪਾਵੇ। ਜਿਹੜੇ ਗੁਰਮੁਖ ਜਨ, ਉਹਨਾਂ ਨੂੰ ਮਾਲਕ ਦਾ ਭਾਣਾ ਚੰਗਾ ਲੱਗਦਾ। ਸਤਿਗੁਰੂ ਪਾਤਸ਼ਾਹ ਨੇ ਤੇ ਸਿੱਖ ਹੀ ਉਸ ਨੂੰ ਆਖਿਆ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜੇ ਆਪਣੇ ਮਨ ਮਰਜ਼ੀਆਂ ਵਿੱਚ ਚੱਲਦੇ ਨੇ, ਉਹ ਸੰਸਾਰ ਜਗਤ ਵਿੱਚ ਖੁਆਰ ਹੀ ਹੋ ਰਹੇ, ਠੋਕਰਾਂ ਹੀ ਖਾ ਰਹੇ। ਇਸ ਲਈ ਬਲਿਹਾਰ ਸਦਕੇ ਜਾਂਦੇ ਨੇ ਭਾਈ ਗੁਰਦਾਸ ਜੀ ਉਹਨਾਂ ਤੋਂ, ਜਿਨ੍ਹਾਂ ਨੂੰ ਗੁਰੂ ਦਾ ਭਾਣਾ ਚੰਗਾ ਲੱਗਦਾ ਹੈ, ਭਾਵ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਜਿਨ੍ਹਾਂ ਨੂੰ ਭਾਉਂਦਾ ਹੈ। ਜਿਹੜੇ ਗੁਰੂ ਆਗਿਆ ਵਿੱਚ ਆ ਗਏ, ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਵਾਰ 22 ਪੌੜੀ 11 ਵਿੱਚ ਪਵਿੱਤਰ ਬਚਨ ਗੁਰਮੁਖ ਜਨਾਂ ਦੀ ਵਡਿਆਈ, ਗੁਰਸਿੱਖਾਂ ਦੀ ਵਡਿਆਈ ਵਿੱਚ ਹੀ ਉਚਾਰਨ ਕਰਦਿਆਂ ਫੁਰਮਾਨ ਕਰ ਰਹੇ ਨੇ। ਸੱਚੀ ਖਸਮ ਰਜਾਏ ਭਾਣਾ ਭਾਵਣਾ, ਸਤਿਗੁਰ ਪੈਰੀ ਪਾਏ ਆਪ ਗਵਾਵਣਾ। ਗੁਰ ਚੇਲਾ ਪਰਚਾਏ ਮਨ ਪਤੀ ਆਵਣਾ। ਗੁਰਮੁਖ ਸਹਿਜ ਸੁਭਾਏ ਨਾ ਅਲੱਖ ਲਖਾਵਣਾ। ਗੁਰਸਿੱਖ ਤਿਲ ਨਾ ਤਮਾਏ ਤਾਰ ਕਮਾਵਣਾ। ਸ਼ਬਦ ਸੁਰਤ ਲਿਵਲਾਏ ਹੁਕਮ ਮਨਾਵਣਾ। 20-21 ਹੀ ਲੰਘਾਏ ਨਿਜ ਘਰ ਜਾਵਣਾ। ਗੁਰਮੁਖ ਸੁਖ ਫਲ ਪਾਏ ਸਹਿਜ ਸਮਾਵਣਾ। ਗੁਰਮੁਖ ਸੁਖ ਫਲ ਪਾਏ ਸਹਿਜ ਸਮਾਵਣਾ। ਕੈਸੇ ਹਨ ਗੁਰੂ ਦੇ ਪਿਆਰੇ, ਕਿਸ ਤਰ੍ਹਾਂ ਦੇ ਨੇ ਗੁਰੂ ਦੇ ਸਿੱਖ? ਸੱਚੀ ਖਸਮ ਰਜਾਏ ਭਾਣਾ ਭਾਵਣਾ। ਅਕਾਲ ਪੁਰਖ ਦੀ ਆਗਿਆ ਨੂੰ ਉਹ ਸੱਚੀ ਕਰਕੇ ਜਾਣਦੇ ਹਨ ਗੁਰਸਿੱਖ ਗੁਰੂ ਪਿਆਰੇ। ਭਾਣਾ ਭਾਵਣਾ ਤੇ ਪਰਮੇਸ਼ਰ ਦੇ ਭਾਣੇ ਨੂੰ ਪਸੰਦ ਕਰਦੇ ਨੇ, ਭਾਵ ਮਾਲਕ ਦਾ ਭਾਣਾ ਉਹਨਾਂ ਨੂੰ ਭਾਉਂਦਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਰਾਜੀ ਰਹਿੰਦੇ ਹਨ। ਸਤਿਗੁਰ ਪੈਰੀ ਪਾਏ ਆਪ ਗਵਾਵਣ, ਉਹ ਆਪਣੇ ਆਪ ਨੂੰ ਸਤਿਗੁਰ ਦੇ ਚਰਨੀ ਲਾ ਲੈਂਦੇ ਨੇ, ਸਤਿਗੁਰੂ ਜੀ ਦੇ ਪੈਰਾਂ ਨਾਲ ਚਰਨਾਂ ਨਾਲ ਜੁੜੇ ਰਹਿੰਦੇ ਨੇ, ਆਪਾ ਭਾਵ ਗਵਾ ਲੈਂਦੇ ਹਨ। ਹਉਮੈ ਹੰਕਾਰ ਮੈਂ ਮੇਰੀ ਅੰਦਰ ਦੀ ਉਹਨਾਂ ਦੀ ਮੁੱਕ ਗਈ ਹੈ। ਗੁਰ ਚੇਲਾ ਪਰਚਾਏ ਮਨ ਪਤੀਆਵਣ, ਸਿੱਖ ਆਪਣੇ ਸਤਿਗੁਰੂ ਨੂੰ ਪਹਿਲਾਂ ਸੇਵਾ ਨਾਲ ਤੇ ਫਿਰ ਰਜਾ ਮੰਨ ਕੇ ਪ੍ਰਸੰਨ ਕਰ ਲੈਂਦੇ। ਜਿਹੜੇ ਸਿੱਖ ਨੇ ਨਾ ਆਪਣੇ ਸਤਿਗੁਰੂ ਦੀ ਸੇਵਾ ਵੀ ਕਰਦੇ ਨੇ ਤੇ ਕਹਿਣ ਲੱਗੇ ਸਤਿਗੁਰ ਦੀ ਰਜ਼ਾ, ਸਤਿਗੁਰ ਦਾ ਹੁਕਮ ਵੀ ਮੰਨਦੇ ਨੇ, ਫਿਰ ਗੁਰੂ ਨੂੰ ਪ੍ਰਸੰਨ ਕਰ ਲੈਂਦੇ। ਜਦੋਂ ਫਿਰ ਗੁਰੂ ਪਤੀਜਦਾ ਹੈ ਫਿਰ ਤਰੁੱਠ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ। ਗੁਰਮੁਖ ਸਹਿਜ ਸੁਭਾਏ ਨਾ ਅਲੱਖ ਲਖਾਵਣਾ, ਫਿਰ ਸਿੱਖ ਗੁਰੂ ਦੁਆਰਾ ਸਤਿਗੁਰ ਦੇ ਰਾਹੀਂ ਸਹਿਜ ਸੁਭਾਅ ਹੀ ਉਸ ਅਲੱਖ ਪਰਮਾਤਮਾ ਨੂੰ ਲੱਖ ਲੈਂਦੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਪਰਮੇਸ਼ਰ ਦੇ ਚਰਨਾਂ ਨਾਲ ਉਹਨਾਂ ਦੀ ਸਾਂਝ ਬਣ ਜਾਂਦੀ ਹੈ। ਗੁਰ ਸਿੱਖ ਤਿਲ ਨਾ ਤੁਮਾਏ ਤਾਰ ਕਮਾਵਣ, ਆਹ ਬੜੀ ਕਮਾਲ ਦੀ ਬਾਤ ਹੈ ਜਿਹੜੀ ਅੱਜ ਲੋੜ ਹੈ ਸਿੱਖਾਂ ਨੂੰ ਕਮਾਉਣ ਦੀ ਲੋੜ ਹੈ। ਇਹ ਬਚਨ ਭਾਈ ਗੁਰਦਾਸ ਜੀ ਦਾ, ਗੁਰਸਿੱਖ ਤਿਲ ਨਾ ਤਮਾਏ ਕਾਰ ਕਮਾਵਣਾ, ਗੁਰੂ ਦੀ ਕਾਰ ਵੀ ਕਮਾਉਂਦੇ ਹਨ, ਭਾਵ ਗੁਰੂ ਦੀ ਸੇਵਾ ਵੀ ਕਰਦੇ ਹਨ, ਸਤਿਗੁਰੂ ਜੀ ਦਾ ਹਰ ਹੁਕਮ ਵੀ ਮੰਨਦੇ ਹਨ। ਗੁਰਸਿੱਖ ਨਾਮ ਵੀ ਜਪਦੇ, ਸਿਮਰਨ ਕਰਦੇ, ਬੰਦਗੀ ਕਰਦੇ, ਸੇਵਾ ਭਗਤੀ ਵਿੱਚ ਲੀਨ ਵੀ ਹੋਏ ਨੇ, ਗੁਰੂ ਨੂੰ ਪ੍ਰਸੰਨ ਵੀ ਕਰ ਲੈਂਦੇ ਨੇ, ਸਤਿਗੁਰੂ ਆਪਣੇ ਚਰਨਾਂ ਵਿੱਚ ਟਿਕਾ ਵੀ ਲੈਂਦੇ ਇਹੋ ਜਿਹੇ ਗੁਰਸਿੱਖਾਂ ਨੂੰ। ਪਰ ਗੁਰਸਿੱਖਾਂ ਦੇ ਅੰਦਰ ਆਪਣੀ ਵਡਿਆਈ ਕਰਵਾਉਣ ਦੀ ਇੱਕ ਤਿਲ ਮਾਤਰ ਵੀ ਤਮਾ ਨਹੀਂ ਹੈ। ਗੁਰਸਿੱਖ ਤਿਲ ਨਾ ਤਮਾਏ, ਪਰਮਾਤਮਾ ਦੇ ਬਾਰੇ ਚ ਵੀ ਇਹ ਬਚਨ ਸਤਿਗੁਰੂ ਜੀ ਨੇ ਵਰਤੇ ਨੇ, ਵੱਡਾ ਦਾਤਾ ਤਿਲ ਨਾ ਤਮਾਏ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਅਕਾਲ ਪੁਰਖ, ਪਰ ਪਰਮੇਸ਼ਰ ਨੂੰ ਆਪਣੀ ਵਡਿਆਈ ਕਰਵਾਉਣ ਦੀ ਤਿਲ ਨਾ ਤਮਾਏ, ਇੱਕ ਤਿਲ ਮਾਤਰ ਵੀ ਤਮਾ ਨਹੀਂ ਹੈ। ਤਮਾ ਦਾ ਮਤਲਬ ਹੁੰਦਾ ਲਾਲਚ, ਉਹਨੂੰ ਕੋਈ ਲਾਲਚ ਨਹੀਂ ਕਿ ਮੈਨੂੰ ਕੋਈ ਵੱਡਾ ਆਖੇ, ਮੈਨੂੰ ਕੋਈ ਮਹਾਨ ਆਖੇ। ਪਰਮੇਸ਼ਰ ਨੂੰ ਆਪਣੀ ਵਡਿਆਈ ਕਰਾਉਣ ਦੀ ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ। ਇਸੇ ਤਰ੍ਹਾਂ ਗੁਰੂ ਨੂੰ ਵੀ ਆਪਣੀ ਵਡਿਆਈ ਦੀ ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ ਹੈ, ਤੇ ਗੁਰਸਿੱਖ ਨੂੰ ਕਿਉਂ ਹੋਵੇ ਫਿਰ? ਗੁਰਸਿੱਖ ਤਿਲ ਨਾ ਤਮਾਏ ਕਾਰ ਕਮਾਵਣਾ, ਗੁਰਸਿੱਖ ਕਾਰ ਕਮਾ ਰਿਹਾ, ਸੇਵਾ ਕਰ ਰਿਹਾ, ਬੰਦਗੀ ਕਰ ਰਿਹਾ, ਪਰ ਇਹ ਨਹੀਂ ਕਿ ਕੋਈ ਮੈਨੂੰ ਚੰਗਾ ਆਖੇ, ਮੈਨੂੰ ਕਹਿਣ ਤੂੰ ਬੜਾ ਵੱਡਾ ਸੇਵਾਦਾਰ ਹੈ, ਤੂੰ ਬੜਾ ਧਰਮੀ ਹੈ, ਭਈ ਤੂੰ ਤਾਂ ਗੁਰੂ ਦਾ ਬੜਾ ਪਿਆਰਾ ਸਿੱਖ ਹੈ, ਤੂੰ ਤੇ ਬੜਾ ਵੱਡਾ ਬ੍ਰਹਮ ਗਿਆਨੀ ਹੋ ਗਿਆ। ਸੰਸਾਰ ਉਹਨਾਂ ਦੀ ਵਡਿਆਈ ਕਰਦਾ ਹੈ, ਗੁਰਸਿੱਖ ਪਿਆਰਿਆਂ ਦੀ ਦੁਨੀਆ ਵਡਿਆਈ ਤੇ ਸਤਿਕਾਰ ਕਰਦੀ ਹੈ, ਪਰ ਉਸ ਦੇ ਅੰਦਰ ਕੋਈ ਤਮਾ ਨਹੀਂ ਹੈ ਕਿ ਮੈਨੂੰ ਕੋਈ ਵਡਿਆਈ ਦੇਵੇ, ਕਿਉਂਕਿ ਉਹ ਨਿਮਰਤਾ ਵਿੱਚ ਹੀ ਰਹਿੰਦੇ ਹਨ। ਅੱਜ ਦਾ ਜਿਹੜਾ ਸਿੱਖ ਹੈ, ਖਿਮਾ ਕਰਨਾ, ਅੱਜ ਗੁਰਸਿੱਖ ਦੇ ਅੰਦਰ ਇਹ ਲਾਲਸਾ ਹੈ। ਜੇ ਮੈਂ ਚਾਰ ਦਿਨ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਨਾ, ਤੇ ਲੋਕ ਮੈਨੂੰ ਕਹਿਣਗੇ ਬੜੀ ਬਾਣੀ ਪੜ੍ਹਦਾ ਬਈ। ਔਰ ਇਹ ਵੀ ਸੱਚਾਈ ਜੇ ਇਹਦੇ ਤੇ ਤਰਕ ਨਾ ਕਰਿਓ, ਇਹ ਸੱਚ ਜੇ ਵੀ ਬੰਦਾ ਬਹੁਤੇ ਧਰਮ ਦੇ ਕੰਮ ਕਈ ਵਾਰੀ ਲੋਕਾਂ ਨੂੰ ਪਤਿਆਉਣ ਵਾਸਤੇ ਹੀ ਕਰਦਾ ਹੈ। ਲੋਕ ਕਹਿਣ ਇਹ ਬੜਾ ਧਰਮੀ ਹੈ, ਦੁਨੀਆਂ ਆਖੇ ਇਹ ਬੜਾ ਬੰਦਗੀ ਕਰਨ ਵਾਲਾ ਇਨਸਾਨ ਹੈ, ਇਹ ਬੜੀ ਬਾਣੀ ਪੜ੍ਹਦਾ ਹੈ, ਇਹ ਬੜਾ ਸਿਮਰਨ ਕਰਦਾ ਹੈ, ਇਹ ਬੜੀ ਸੇਵਾ ਕਰਦਾ ਹੈ, ਦੁਨੀਆਂ ਦੀ ਵਡਿਆਈ। ਤੇ ਸਤਿਗੁਰੂ ਪਾਤਸ਼ਾਹ ਤਾਂ ਆਖਦੇ ਨੇ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਦੁਨੀਆਂ ਦੀਆਂ ਦਿੱਤੀਆਂ ਵਡਿਆਈਆਂ ਨੂੰ ਅੱਗ ਚ ਪਾ ਕੇ ਸਾੜ ਦੇ, ਨਹੀਂ ਚਾਹੀਦੀਆਂ। ਗੁਰੂ ਕੋਲੋਂ ਕੋਈ ਵਡਿਆਈ ਸਤਿਕਾਰ ਲੈ, ਭਾਵ ਧਰਮ ਦੇ ਕੰਮ ਲੋਕਾਂ ਨੂੰ ਪਤਿਆਉਣ ਵਾਸਤੇ ਨਾ ਕਰ, ਧਰਮ ਦੇ ਕਰਮ ਸੰਸਾਰ ਨੂੰ ਖੁਸ਼ ਕਰਨ ਵਾਸਤੇ ਨਾ ਕਰ, ਕੇਵਲ ਗੁਰੂ ਦੀ ਪ੍ਰਸੰਨਤਾ ਲੈ ਕਿ ਸਤਿਗੁਰੂ ਪਾਤਸ਼ਾਹ ਪ੍ਰਸੰਨ ਹੋਣ, ਮੇਰਾ ਗੁਰੂ ਖੁਸ਼ ਹੋਵੇ। ਇਸ ਲਈ ਤਿਲ ਮਾਤਰ ਵੀ ਲਾਲਚ ਨਹੀਂ ਗੁਰਸਿੱਖਾਂ ਦੇ ਅੰਦਰ ਕਿ ਗੁਰੂ ਦੀ ਸਿੱਖੀ ਕਮਾਉਣੀ, ਗੁਰੂ ਦਾ ਸ਼ਬਦ ਮੈਂ ਕਮਾਇਆ, ਬਾਣੀ ਪੜ੍ਹੀ, ਸਤਿਗੁਰ ਦੀ ਸੇਵਾ ਭਗਤੀ ਕੀਤੀ ਤੇ ਦੁਨੀਆ ਮੇਰੀ ਵਡਿਆਈ ਕਰੇ, ਇਹ ਲਾਲਚ ਗੁਰਸਿੱਖਾਂ ਦੇ ਅੰਦਰ ਨਹੀਂ ਹੈ। ਅਗਰ ਅੱਜ ਇਹ ਸਾਡੀ ਸੋਚ ਬਣ ਜਾਏ ਕਿ ਮੈਂ ਸੇਵਾ ਕਰਨੀ ਹੈ, ਬੰਦਗੀ ਕਰਨੀ ਹੈ, ਗੁਰੂ ਦਾ ਹਰ ਹੁਕਮ ਸਿਰ ਮੱਥੇ ਮੰਨਣਾ ਹੈ ਤੇ ਸਾਧ ਸੰਗਤ ਸੱਚ ਜਾਣਨਾ, ਸਾਰੀਆਂ ਲੜਾਈਆਂ ਸਿੱਖ ਕੌਮ ਵਿੱਚੋਂ ਖਤਮ ਹੋ ਜਾਣਗੀਆਂ, ਸਾਰੇ ਝਗੜੇ ਮੁੱਕ ਜਾਣਗੇ। ਜਦੋਂ ਸਿੱਖ ਆਪਣੇ ਆਪ ਨੂੰ ਇਹ ਸਮਝਣ ਲੱਗ ਪਏਗਾ कि मैं कोई अपनी वड्याई का भुखा नहीं हाँ, मैं केवल अपने गुरु की खुशी लेनी है, मैं अपने सतगुरु नूं प्रसन्न करना है। कादा लड़ाई झगड़ा जदों प्रभता ही कोई नहीं, कोई प्रभता की भुख नहीं, कोई वड्याई की भुख नहीं, कोई अपनी शोहरत की भुख नहीं, कोई मैनू वड्डा आखे, कोई मैनू महान आखे, कोई लालसा नहीं ऐसी। इनू ही आपा गवाउणा कहिंदे हन, इसनू ही मैं मेरी मकाउणी कहिंदे हन। अज मनुख दे अंदर हौमे है, हंकार है, अपनत है। अज पंथ नाल कोई जुड़न की कोशिश नहीं कर रहा। हर बंदा कहिंदा मेरा ही पंथ है, मैं ही पंथ हाँ। एडा वड्डा हंकार, इतनी वड्डी हौमे अज इंसान दे अंदर, वख वख जगह दे उत्ते वख वख अज मर्यादा होनियां। और साध संगत, इहदा कारण अपनी हौमे है, अपने अंदर दा हंकार है कि मैं ही महान हाँ, मैं ही सारिया नालों वड्डा हाँ, ते मैं मेरी मुकी कोई नहीं। ते अपने आप नूं आपां समझिया कि मैं बड़ा धर्मी। भाई साहब भाई गुरदास जी कह रहे ने कि गुरसिख तिल ना तमाए कार कमावण। गुरसिख सिर्फ समझदा भी मैं काल कमाई ही करनी, घालना ही घालनी है, सेवा भगती करनी है, कोई मैनू की आखदा, मेरा इहदे नाल कोई संबंध नहीं। सब दुनिया की वड्याई लालसा तो सुरत बिरती करके गुरसिख उचे उठ खलोंदे। जीवन की है उन्हां दा फिर, शब्द सुरत लिव लाए हुक्म मनावना। वो कहिंदे मैं अपनी सुरत नूं गुरु दे शब्द विच जोड़ना है, परमात्मा दे चरणां नाल लिव लाउणी है, ते गुरु दा हर हुक्म मैं सिर मत्थे मनना है। गुरु दी हर आग्या, गुर के ग्रह सेवक जो रह, गुर की आग्या मन में सह। उहदा जीवन ही यह है, ठाकुर के सेवक कै मन प्रतीत। उहदे अंदर श्रद्धा है अपने मालक दे, सतगुरु दे प्रति, परमात्मा दे प्रति। ते जीवन की है फिर उसका, ठाकुर के सेवक कै मन प्रतीत, ठाकुर के सेवक की निर्मल रीत। उहदी जिंदगी जीण दी जिहड़ी रीत है, मर्यादा है, वह निर्मल बन जाती है, सोहनी बन जाती है। क्योंकि हुण गुरसिख दे अंदर यह भावना है, शब्द सुरत लिव लाए हुक्म मनावना। मैं गुरु का हर हुक्म मनना, सुरत नूं शब्द विच जोड़ना, ते परमेश्वर नाल लिव लाउणी है। एहो जे गुरसिख प्यारे कित्थों तक दा जीवन फिर जी लैंदे ने। वी ही इक्की ही लंघाए निज घर जावना। ओ वी, वी दा भाव रजो गुण तमो गुण, सारियां पौड़ियां चढ़ के फिर इकवी उस एक निरंकार परमात्मा विच ही जा पहुंचदे हन। सुरत बिरती करके निज घर, परमात्मा दे घर जिहड़ा साडा अपना असली घर है, उहदे विच ही लीन ते अभेद हो जांदे हन। गुरमुख सुख फल पाए सहज समावना। इस तरह फिर गुरु दे सिख प्यारे गुरमुख बन सुख फल प्राप्त करदे हन। सुख फल केड़ा? आत्मिक सुख, आत्मिक आनंद, आत्मिक टका प्राप्त करके सहज अवस्था विच समा जांदे हन, आत्मिक अडोलता विच टिक जांदे हन। कोई हुण उहनां नूं संसार विच दुखी नहीं कर सकदा, क्योंकि उहनां ने गुरु आग्या दा पालन कीता है, गुरु हुक्म विच आ गए, सतगुर दी रजा विच आ गए। इसलिए आत्मिक सुख, आत्मिक आनंद, सहज अवस्था विच टिकना उहनां दा जीवन बन गया है। धन गुरु नानक देव महाराज सचे पातशाह दा बड़ा प्यारा एक सिख जे, भाई साहब भाई मन सुख, बड़ा प्यारा जीवन सी इस सिख दा। ते साध संगत, भाई मन सुख जदों अजे सतगुरु पातशाह दे चरणां नाल अजे जुड़िया नहीं सीगा, अजे बिरती सतगुर दे चरणां विच इहदी लीन नहीं सी होई, लाहौर दा रहण वाला सी भाई साहब। भाई मरदाना जी की लड़की का विआह सी, ते लड़की दे विआह वास्ते, बच्ची की शादी वास्ते ना, धन गुरु नानक देव महाराज सचे पातशाह ने सारा इंतजाम किया। साथी सी महाराज सचे पातशाह का, करीबन 50 साल गुरु नानक देव पातशाह नाल रबाब वजाउंदा रहा। भाई शब्द सारिया तो पहला गुरु नानक देव पातशाह ने भाई मरदाना जी नूं बख्शिश किया सी, तू मेरा भाई है। भाई मरदाना जी ने आख्या, महाराज बच्ची की शादी के दिन नेड़े आ गए ने, ते सारा इंतजाम करिए। गुरु नानक देव महाराज ने आख्या सी, मरदानिया तू चिंता नहीं करनी, सारे दे सारे कारज परमात्मा सवारेगा, जिहड़ी मैं बेनती करनी मन सुख दे बारे च। गुरु नानक देव साहब सच्चे पातशाह ने अपने एक बड़े प्यारे सिख नूं कोल बुलाया। उहदा नां सी भाई भगीरथ। महाराज भाई भगीरथ नूं कहिंदे, भगीरथ मरदाने कोलों चीजां वस्तां दी लिस्ट लै ला, सूची लै ला की साजो समान चाहिए, मतलब विआह च जिहड़ियां चीजां दी लोड़ है वह सारे का सारा कुछ भाई मरदाना जी को लिखवा लै, लाहौर तो सारा समान गड्ढे लद के लै आओ। किन्नी खंड चाहिए, शक्कर चाहिए, घ्यो चाहिए, मैदा आटा चाहिए, पावे सारिया साजो समान चीजा ने विह शादी च लुड़ीदियां। भाई भगीरथ ने एक दो सिखा लिया नाल लाहौर चले गए। जदों पहुंचे लाहौर, उत्थे हुण भाई मानसुख है जिहड़ा ये बड़ा तकड़ा व्यापारी सी ते दुकानदारी भी है सी। इहदी दुकान ते गए जाके लिस्ट दित्ती भी आ सारा समान गड्डियां दे उत्ते लदा दिओ। तोली गए समान लदी गए। अखीर दे विच आण के हुण एक चीज उहनां नूं चाहीदी सी, उह लड़की ने विआह दे उत्ते अपना कोई चूड़ा आदक कोई गहना पहनना उह चाहीदा सी। मानसुख कहिंदा भी गल यह है भाई भगीरथ जी नूं कि गुरमुखो आ जिहड़ी चीज आ जिहड़ा सौदा चूड़ा आदि के ते नाप तुसी नाल ओ बच्ची दा लैके आए हो, पर यह चीज मेरे पास नहीं, इहनूं बनाउण नूं 2-3 दिन लग जाने। जो दास ने इतिहास विच पढ़िया वह बचन मैं सांझे कर रहा। हुण ते बड़े सादे मुरादे भी विआह गुरसिखां दे विच करन लग पए गुरु दे प्यारे, बहुते खर्चे तों हट के गुरु पातशाह दे चरणां नाल जुड़ के। ऐसे परिवार भी हैं जिहड़े सिखी कमाउण वाले, परंतु बहुत बहुत खर्चा वर्चा करन वाले भी अज बेअंत ने। गुरु कृपा करे सिखां दे विच, गुरसिखां दे विच, गुरु के खालसे विच सहज अवस्था आ जाए, आत्मिक अडोलता आ जाए और असीं सादियां रस्मां निभाउण लग पईए विआह शादियां दीआं। पर दास ने जिहड़ी बेनती करनी है, भाई मानसुख कहिंदा भी इह जिहड़ा चूड़ा इहनूं बनाउण वास्ते 2-3 दिन लगने है। ते भाई भगीरथ कहिंदा भी असीं ते वापस जाणा। सतगुरु पातशाह गुरु नानक देव दाता जी ने कहा सी कि बहुता रुकना नहीं है, समान लद के वापस आ जाना कल तक, ते असीं ते चले जाना, हुण शामां पै गईआं असीं चल पैणा। भाई मानसुख कहिंदा जी बेनती यह है कि मेरे पास वो चूड़ा है नहीं इस नाप दा। ते साध संगत हुण वो गुरसिख प्यारे जिहड़े गए सी उह कहिंदे जी भी फिर असीं वापस चले जाने, असीं अपने गुरु दा हुक्म नहीं मोड़ सकते, असीं अपने सतगुरु पातशाह की आग्या का पालन करना है। मानसुख बड़ा प्रभावित होया, कहिंदा कौन हन तुहाडे सतगुरु? कहिंदे धन श्री गुरु नानक देव महाराज। मानसुख कहिंदा कैसे सतगुरु ने? वह कहिंदे दाराया दियां सारियां तरह नाल झोलियां भरदे ने, आत्मिक आनंद बख्शिश करदे हन, गुरसिखी की दात दे के लोक परलोक सफला कर देंदे हन सतगुरु। मानसुख ने सोचा एडा आग्या का पालन करने वाले सिख। भाई मानसुख ने एक गल आखी उन्होंने, कहिंदा जी बेनती यह है कि मैं तुहाडा यह काम करते देना हुणे अज ही, पर मैनू अपने सतगुरु का दर्शन कराओगे? तो गुरसिख गुरु प्यारे कहन लगे भी हुण किस तरह करा देगा? वह कहिंदा ये जिहड़ा नाप है ना, इहो ही नाप मेरी लड़की का भी है, मेरी बच्ची का भी है, तो कुछ दिनों तक मेरी लड़की का भी विआह है, उहदे वास्ते असीं एक चूड़ा बना के रखिया, मैं वह तुहानू दे दिंदा। भाई भगीरथ कहिंदा ठीक है, हुण उन्होंने पैसे देने माया दे के भेजिया महाराज ने, पर मानसुख कहिंदा मैनू नाल लैके जाना, असीं अपनी बच्ची वास्ते होर बनवा लवांगे। तत दी बात यह है कि भाई साहब, भाई मानसुख ने सारा ही सौदा दे दिता ते नाल चल पिया हुण गुरसिखां ने। जदों चलदिआं रस्ते च आए ते साध संगत हुण भाई मानसुख है ना जिहड़ा, उहदे दिल च यह बात आई ते इन्ना पैंडा भी तय करके जाना, ते पता नहीं हुण सतगुरु अंतरगामी भी है कि नहीं, गुरु नानक देव साहब अंदर दियां जानदे भी ने कि नहीं, ये ते शरधालु ने ते भावना रखदे महाराज ते, पर मैं ते पहली बारी मिलना, ते दिल च पता की आस रख ली, फुरना पैदा कर लिया मन च मानसुख ने। कहिंदा जे सच्चा सतगुर है ना धन गुरु नानक देव साहब, ते जदों मैं जाके नमस्कार करनी मत्था टेकना ना, गुरु नानक देव महाराज मेरा नां लैके मैनू बुलाउण, मेरा नां लैके मैनू बुला के मेरे नाल बचन करन। फिर ये हुण उहने बाकियां नूं भी नहीं दस्सिया किसे, अपने दिल च रख ली ये बात। जदों पहुंचे तलवंडी जिस नूं अज आपां ननकाणा साहिब कहिंदे, जदों पहुंचे ननकाणा साहिब भाव राय भोए की तलवंडी, ਭਾਈ ਸਾਹਿਬ ਭਾਈ ਭਗੀਰਥ ਨੇ ਵੀ ਮੱਥਾ ਟੇਕਿਆ, ਬਾਕੀ ਸਿੱਖਾਂ ਨੇ ਵੀ ਨਮਸਕਾਰ ਕੀਤੀ, ਭਾਈ ਮਰਦਾਨਾ ਜੀ ਵੀ ਬੈਠੇ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖ ਪਿਆਰਿਓ ਲੈ ਆਏ ਸਾਰਾ ਸੌਦਾ ਸਾਜੋ ਸਮਾਨ? ਹਾਂ ਮਹਾਰਾਜ ਲੈ ਆਏ। ਨਮਸਕਾਰ ਕੀਤੀ ਅੱਗੇ ਹੋ ਕੇ ਸਾਰਿਆਂ ਨੇ, ਵਾਰੀ ਵਾਰੀ ਮੱਥਾ ਟੇਕਿਆ, ਸੁੱਖ ਸਾਂਦ ਪੁੱਛੀ। ਜਦੋਂ ਮਨ ਸੁੱਖ ਨੇ ਮੱਥਾ ਟੇਕਿਆ ਮਹਾਰਾਜ ਨੂੰ ਅੱਗੇ ਹੋ ਕੇ, ਤੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਜਦੋਂ ਖੜਾ ਹੋਇਆ ਨਾ ਮਨ ਸੁੱਖ, ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ, ਗੁਰਮੁਖ ਪਿਆਰਿਆ ਆਪਣਾ ਨਾਮ ਤੇ ਮਨ ਸੁੱਖ ਰਖਾ ਲਿਆ ਈ, ਮਨ ਦਾ ਸੁੱਖ ਹੈਗਾ ਵੀ ਆ ਕਿ ਠੋਕਰਾਂ ਹੀ ਖਾਂਦਾ ਫਿਰਦਾ? ਅਜੇ ਨਾਮ ਤੇ ਰੱਖਿਆ ਹੀ ਆਪਣਾ ਮਨ ਸੁੱਖ, ਪਰ ਮਨ ਦਾ ਸੁੱਖ ਹੈਗਾ ਵੀ ਆ ਕਿ ਠੋਕਰਾਂ ਹੀ ਖਾ ਰਿਹਾ, ਖੁਆਰ ਹੀ ਹੋ ਰਿਹਾ ਸੰਸਾਰ ਚ? ਅੱਖਾਂ ਚ ਅਥਰੂ ਆ ਗਏ ਮਨ ਸੁੱਖ ਦੇ, ਸਤਿਗੁਰ ਦੇ ਚਰਨਾਂ ਤੇ ਟਹਿ ਪਿਆ। ਕਹਿੰਦਾ ਪਤਾ ਲੱਗ ਗਿਆ ਦਾਤਾ ਤੂੰ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲਾ। ਪਾਤਸ਼ਾਹ ਕਹਿੰਦੇ ਦੱਸ ਫਿਰ, ਜੋ ਤਮੰਨਾ ਲੈ ਕੇ ਆਇਆ ਸਾਂ ਉਹ ਵੀ ਤੇ ਪੂਰੀ ਕਰਨੀ ਨਾ ਤੇਰੀ। ਸੋਚਦਾ ਸਾਂ ਨਾ ਮੇਰੇ ਅੰਦਰ ਦੀ ਭਾਵਨਾ ਨੂੰ ਜਾਣ ਕੇ, ਮੇਰੇ ਅੰਦਰ ਦੀ ਇੱਛਾ ਨੂੰ ਜਾਣ ਕੇ ਸਤਿਗੁਰੂ ਪਾਤਸ਼ਾਹ ਮੇਰੇ ਨਾਲ ਬਚਨ ਕਰਨ, ਗੱਲ ਕਰਨ। ਸਤਿਗੁਰੂ ਕਹਿਣ ਲੱਗੇ ਸੁਣਾ। ਕਹਿਣ ਲੱਗਾ ਮਹਾਰਾਜ, ਭਰਮ ਤੇ ਗਏ ਟੁੱਟ, ਭਟਕਣਾ ਤੇ ਗਈ ਸੂ ਮੁੱਖ, ਪਰ ਇੱਕ ਕਿਰਪਾ ਕਰ ਦੋ, ਨਾਮ ਦਾ ਮਨ ਸੁੱਖ ਆ, ਮਨ ਦਾ ਸੁੱਖ ਹੈ ਨਹੀਂ ਹੈ, ਕਿਰਪਾ ਕਰਕੇ ਤੁਸੀਂ ਝੋਲੀ ਵਿੱਚ ਪਾ ਦਿਓ, ਮਨ ਦਾ ਸੁੱਖ ਦੇ ਦਿਓ, ਤੁਹਾਡੀ ਸ਼ਰਨ ਵਿੱਚ ਆ ਗਿਆ। ਉਸ ਵਕਤ ਪਾਤਸ਼ਾਹ ਨੇ ਕਿਹਾ ਸੀ, ਮਨ ਸੁੱਖ ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਧਰਮ ਦੀ ਕਿਰਤ ਕਰਕੇ ਖਾ, ਵੰਡ ਕੇ ਛਕਿਆ ਕਰ, ਸੇਵਾ ਸਿਮਰਨ ਦਾ ਪੱਲਾ ਨਹੀਂ ਛੱਡਣਾ, ਪਾਰੇ ਉਪਕਾਰ ਕਰਨਾ ਸੰਸਾਰ ਚ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨ ਪੌਲ ਦੇ ਕੇ ਸਿੱਖੀ ਦੀ ਦਾਤ ਬਖਸ਼ੀ। ਇਕੱਲੀ ਸਿੱਖੀ ਦੀ ਦਾਤ ਹੀ ਨਹੀਂ ਦਿੱਤੀ, ਪ੍ਰਚਾਰਕ ਬਣਾ ਦਿੱਤਾ ਮਨ ਸੁੱਖ, ਆਪ ਸਿੱਖ ਬਣ ਗਿਆ, ਆਪ ਨਾਮ ਸਿਮਰਨ ਵਿੱਚ ਜੁੜ ਗਿਆ ਮਨ ਸੁੱਖ, ਦੂਸਰਿਆਂ ਨੂੰ ਸਿੱਖੀ ਦੀ ਦਾਤ, ਦੂਸਰਿਆਂ ਨੂੰ ਸਿੱਖੀ ਨਾਲ ਜੋੜਨਾ, ਦੂਸਰਿਆਂ ਨੂੰ ਸਿੱਖੀ ਦੀ ਮਹਿਮਾ ਦ੍ਰਿੜ ਕਰਾਉਣੀ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜਨਾ, ਤੇਰਾ ਫਰਜ਼ ਹੋ ਗਿਆ ਅੱਜ ਤੋਂ, ਤੈਨੂੰ ਜ਼ਿੰਮੇਵਾਰੀ ਦੇ ਦਿੱਤੀ। ਆਪ ਜਪਿਆ ਕਰ ਤੇ ਦੂਜਿਆਂ ਨੂੰ ਜਪਾ, ਆਪ ਸਿਮਰਨ ਕਰ ਤੇ ਦੂਜਿਆਂ ਨੂੰ ਸਿਮਰਨ ਕਰਵਾ, ਤੇਰੇ ਅੰਤਸ਼ਕਰਨ ਵਿੱਚ ਅੱਜ ਤੋਂ ਮਨ ਦਾ ਸੁੱਖ ਪ੍ਰਾਪਤ ਹੋ ਗਿਆ, ਆਪ ਮਨ ਦਾ ਸੁੱਖ ਪ੍ਰਾਪਤ ਕੀਤਾ, ਦੂਸਰਿਆਂ ਨੂੰ ਨਾਮ ਸਿਮਰਨ ਵਿੱਚ ਜੋੜ ਕੇ ਮਨ ਕਰਕੇ ਸੁਖੀ ਕਰਨ ਦੀ ਕੋਸ਼ਿਸ਼ ਕਰ, ਮਕਾ ਦੁਨੀਆਂ ਦੇ ਦੁੱਖ, ਪਰਮਾਤਮਾ ਦੀਆਂ ਬਾਤਾਂ ਪਾ ਕੇ। ਐਸਾ ਗੁਰਸਿੱਖ ਬਣਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਧ ਸੰਗਤ, ਇੱਕ ਵਕਤ ਆਇਆ ਜਦੋਂ ਸੰਗਲਾ ਦੀਪ ਦੇ ਰਾਜੇ ਨੂੰ ਵੀ ਭਾਈ ਮਨ ਸੁੱਖ ਦੇ ਰਾਹੀਂ ਹੀ ਸਿੱਖੀ ਦੀ ਦਾਤ ਪ੍ਰਾਪਤ ਹੋਈ ਸੀ। ਬੜਾ ਲੰਬਾ ਇਤਿਹਾਸ ਹੈ ਉਸ ਦੇ ਜੀਵਨ ਦਾ, ਬੜੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ, ਨਾਮ ਸਿਮਰਨ ਨਾਲ ਜੋੜਿਆ, ਸੰਗਲਾ ਦੀਪ ਦੇ ਰਾਜੇ ਨੂੰ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਸੁਣਾ ਕੇ ਰੱਬ ਨਾਲ ਉਹਦੀ ਸੁਰਤ ਜੋੜ ਦਿੱਤੀ ਸੀ। ਮਨ ਸੁੱਖ ਕਿੰਨਾ ਨੂੰ ਮਿਲਿਆ, ਮਨ ਦਾ ਸੁੱਖ ਕਿੰਨਾ ਨੂੰ ਮਿਲਿਆ, ਆਤਮਿਕ ਆਨੰਦ ਕਿੰਨਾ ਨੂੰ ਮਿਲਿਆ ਹੈ, ਜ਼ਿੰਦਗੀ ਦੀ ਖੁਸ਼ੀ ਤੇ ਖੇੜਾ। ਕਹਿਣ ਲੱਗੇ ਉਹਨਾਂ ਨੂੰ ਜਿਹੜੇ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਗੁਰੂ ਆਗਿਆ ਦਾ ਪਾਲਣ ਕਰਨ ਵਾਲੇ ਹਨ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜ ਕੇ ਆਤਮਿਕ ਆਨੰਦ ਆਤਮਿਕ ਸੁੱਖ ਮਾਣਦੇ ਹਨ, ਉਹਨਾਂ ਨੂੰ ਹੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਤਸ਼ ਕਰਨ ਦਾ ਸੁੱਖ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਗੁਰਮੁਖ ਸੁੱਖ ਫਲ ਪਾਏ ਸਹਿਜ ਸਮਾਵਣਾ, ਗੁਰਮੁਖ ਜਨਾਂ ਨੇ ਹੀ ਸਹਿਜ ਅਵਸਥਾ ਵਿੱਚ ਸਮਾ ਕੇ ਆਤਮਿਕ ਅਡੋਲਤਾ ਚ ਟਿਕ ਕੇ ਆਤਮਿਕ ਸੁੱਖ ਦਾ ਫਲ ਪ੍ਰਾਪਤ ਕੀਤਾ ਹੈ, ਜੀਵਨ ਦਾ ਆਨੰਦ ਉਹਨਾਂ ਨੇ ਮਾਨਣਾ ਕੀਤਾ ਹੈ।